Want to make a difference in your community but not sure how? Go to GoFundMe.com right now and start a GoFundMe. Seriously. Your next fundraiser doesn't have to start in a school parking lot or a church basement. You can start a GoFundMe today in just minutes. Fundraise for yourself, a friend, or family member, or an organization. All that matters is that you care about them. GoFundMe is the trusted place to fundraise for what you care about. With no pressure to hit your fundraising goal, but tons of tools to help you reach it, you can confidently start fundraising right now. Whether it's creative, local, or critical, your cause matters. And there's a reason why GoFundMe is backed by millions and chosen by fundraisers everywhere. It works, and it matters. GoFundMe helps you make a real difference. Start your GoFundMe today at GoFundMe.com. That's GoFundMe.com. GoFundMe.com. This is a commercial message brought to you by GoFundMe.
At Emory University, we believe in those with the ambition to achieve, the passion to learn, and the optimism to see the possibilities ahead. Founded on a belief that the wise heart seeks knowledge, an Emory education combines experiential learning in Atlanta and beyond with unrivaled collaboration and discovery, all to prepare you for a world that needs your leadership. Learn more at emory.edu.
Since 1981, Unbound has connected people like you with families worldwide on their self-directed paths out of poverty. A brighter future is possible for these families when we all walk together. Sponsor a child today, and you'll help a family take the first steps on their path. Change their future in just one click. Start walking with your new friend today at unbound.org/walk.
ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮੰਨੇ ਮੂੰਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨੇ ਵਾਲੀਆਂ ਚਾਰ ਪੌੜੀਆਂ ਵਿੱਚੋਂ ਅੱਜ ਦੂਸਰੀ ਪੌੜੀ ਦੀ ਵਿਚਾਰ ਕਰਾਂਗੇ ਪਿਛਲੀ ਮੰਨੇ ਵਾਲੀ ਪੌੜੀ ਵਿੱਚ ਮੰਨੇ ਦੇ ਨੰਨੇ ਉੱਤੇ ਇੱਕ ਲਾਮ ਪਾਈ ਹੋਈ ਸੀ ਜਿਸ ਦਾ ਮਤਲਬ ਸੀ ਕਿ ਜਿਸ ਮਨੁੱਖ ਨੇ ਗੁਰੂ ਦੀ ਗੱਲ ਸੁਣ ਕੇ ਮੰਨ ਲਈ ਹੈ ਜਿਸ ਨੂੰ ਗੁਰੂ ਦੀ ਗੱਲ ਸੁਣ ਕੇ ਸਮਝ ਆ ਗਈ ਹੈ ਅਤੇ ਉਸਨੇ ਗੱਲ ਮੰਨ ਲਈ ਹੈ ਉਸ ਮੰਨਣ ਵਾਲੇ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਜੇ ਕੋਈ ਉਸ ਮਨੁੱਖ ਦੀ ਅਵਸਥਾ ਦੱਸਣ ਦੀ ਕੋਸ਼ਿਸ਼ ਕਰਦਾ ਹੈ ਉਹ ਪਿੱਛੋਂ ਪਛਤਾਉਂਦਾ ਹੀ ਹੈ ਉਸ ਮੰਨਣ ਵਾਲੇ ਦੀ ਅਵਸਥਾ ਕਲਮ ਨਾਲ ਕਾਗਜ਼ 'ਤੇ ਲਿਖੀ ਨਹੀਂ ਜਾ ਸਕਦੀ ਭਾਵੇਂ ਘੰਟਿਆਂ ਬਧੀ ਬਹਿ ਕੇ ਵਿਚਾਰਾਂ ਕਰੀ ਜਾਓ ਪਰ ਉਸਦਾ ਅਕਾਲ ਪੁਰਖ ਨਾਲ ਪਿਆਰ ਦੱਸਿਆ ਨਹੀਂ ਜਾ ਸਕਦਾ ਅਕਾਲ ਪੁਰਖ ਤਾਂ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ ਪਰ ਇਹ ਗੱਲ ਉਹੀ ਸਮਝ ਸਕਦਾ ਜਿਹੜਾ ਇਸ ਗੱਲ ਨੂੰ ਮਨ ਵਿੱਚ ਟਿਕਾ ਲੈਂਦਾ ਅੱਜ 13ਵੀਂ ਪੌੜੀ ਦੀ ਵਿਚਾਰ ਕਰਨੀ ਹੈ 13, 14 ਅਤੇ 15 ਨੰਬਰ ਪੌੜੀ ਵੀ ਮੰਨੇ ਵਾਲੀ ਹੈ ਜਿਸ ਵਿੱਚ ਮੰਨੇ ਦੇ ਨੰਨੇ ਉੱਤੇ ਦਲਾਵਾਂ ਪਾਈਆਂ ਹੋਈਆਂ ਨੇ ਜਿਸ ਦਾ ਮਤਲਬ ਹੈ ਜੇਕਰ ਕੋਈ ਗੁਰੂ ਦੀ ਮੰਨ ਲਵੇ ਤਾਂ ਮੰਨੇ ਸੁਰਤ ਹੋਵੇ ਮਨ ਬੁੱਧ ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਸਦੀ ਸੁਰਤ ਉੱਚੀ ਹੋ ਜਾਂਦੀ ਹੈ ਅਤੇ ਉਸਦੇ ਮਨ ਵਿੱਚ ਜਾਗਰਤੀ ਆ ਜਾਂਦੀ ਹੈ ਜਿਵੇਂ ਅਸੀਂ ਪਹਿਲਾਂ ਵੀ ਪੜ੍ਹਿਆ ਸੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਉਸਦੀ ਅਵਸਥਾ ਉੱਚੀ ਹੋ ਜਾਂਦੀ ਹੈ ਅਤੇ ਉਸਦੇ ਮਨ ਨੂੰ ਸਹੀ ਸੋਝੀ ਪੈ ਜਾਂਦੀ ਹੈ ਕਿ ਅਸੀਂ ਦੁਨੀਆਂ ਦੇ ਕਰਨ ਕੀ ਆਏ ਹਾਂ ਆਪਣੇ ਸਹੀ ਧਰਮ ਦੀ ਪਛਾਣ ਹੋ ਜਾਂਦੀ ਹੈ ਮਤਲਬ ਕਿ ਆਪਣੇ ਫਰਜ਼ਾਂ ਦੀ ਪਛਾਣ ਹੋ ਜਾਂਦੀ ਹੈ ਅਵਸਥਾ ਉੱਚੀ ਹੋਣ ਕਰਕੇ ਬੰਦਾ ਗੁਣਾਂ ਨੂੰ ਧਾਰਨ ਕਰਨ ਵੱਲ ਹੀ ਧਿਆਨ ਦਿੰਦਾ ਉਸ ਮਾਲਕ ਦੀ ਜੋਤ ਨੂੰ ਆਪਣੇ ਅੰਦਰ ਮੰਨਦਾ ਇਸ ਲਈ ਮਨ ਵਿੱਚ ਚੇਤਨਤਾ ਆ ਜਾਂਦੀ ਹੈ ਅੱਗੇ ਆ ਜੀ, ਮੰਨੇ ਸਗਲ ਭਵਨ ਕੀ ਸੁੱਧ। ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਸਨੂੰ ਸਾਰੇ ਭਵਨਾਂ ਦੀ ਸੋਝੀ ਆ ਜਾਂਦੀ ਹੈ। ਮਤਲਬ ਹੈ ਕਿ ਉਸਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮਾਲਕ ਹਰ ਥਾਂ ਵਿਆਪਕ ਹੈ, ਹਰ ਥਾਂ ਮੌਜੂਦ ਹੈ। ਜਿਵੇਂ ਧਰਮਾਂ ਵਿੱਚ ਫਸੇ ਕੁਝ ਕੱਟੜ ਲੋਕ ਆਪਣੇ ਧਰਮ ਨੂੰ ਉੱਚਾ ਕਰਨ 'ਤੇ ਲੱਗੇ ਰਹਿੰਦੇ ਨੇ, ਜਿਸ ਦੇ ਚੱਕਰ ਵਿੱਚ ਉਹ ਬਾਕੀਆਂ ਨਾਲ ਭੇਦਭਾਵ ਕਰਦੇ ਨੇ। ਜਿਵੇਂ ਮੁਸਲਿਮ ਲੋਕ ਕਹਿੰਦੇ ਨੇ ਕਿ ਜਿਹੜੇ ਲੋਕ ਇਸਲਾਮ ਕਬੂਲ ਨਹੀਂ ਕਰਦੇ ਉਹ ਕਾਫਰ ਨੇ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਵਲ ਏ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਿਰਫ ਠਾਈ। ਸਭ ਵਿੱਚ ਜੇਕਰ ਉਸ ਅੱਲਾ ਦਾ ਨੂਰ ਹੈ ਫਿਰ ਭੇਦਭਾਵ ਕਰਨਾ ਤੁਹਾਨੂੰ ਅੱਲਾ ਨੇ ਸਿਖਾਇਆ? ਦੱਸੋ ਜਿਨ੍ਹਾਂ ਨੂੰ ਤੁਸੀਂ ਕਾਫਰ ਕਹਿੰਦੇ ਹੋ, ਦੱਸੋ ਉਹਨਾਂ ਵਿੱਚ ਅੱਲਾ ਦਾ ਨੂਰ ਨਹੀਂ ਹੈ? ਜਾਂ ਫਿਰ ਦੱਸੋ ਅੱਲਾ ਤੋਂ ਇਲਾਵਾ ਕੋਈ ਹੋਰ ਵੀ ਬੈਠਾ ਹੋਇਆ ਜਿਨ੍ਹਾਂ ਨੇ ਕਾਫਰਾਂ ਨੂੰ ਬਣਾਇਆ? ਉਹ ਮਾਲਕ ਤਾਂ ਘੱਟ ਘੱਟ ਵਿੱਚ ਵਸਿਆ ਹੋਇਆ, ਉਸਦੀ ਜੋਤ ਤਾਂ ਸਭ ਵਿੱਚ ਮੌਜੂਦ ਹੈ। ਅਤੇ ਅੱਜ ਕੱਲ੍ਹ ਬ੍ਰਾਹਮਣ ਲੋਕ ਤਾਂ ਆਪਦੇ ਲੋਕਾਂ ਵਿੱਚ ਹੀ ਵਰਨ ਵੰਡ ਕਰਕੇ ਆਪਦੇ ਲੋਕਾਂ ਵਿੱਚ ਹੀ ਨਫ਼ਰਤ ਫੈਲਾਉਂਦੇ ਨੇ। ਉਸ ਇਨਸਾਨ ਦਾ ਕੀ ਕਸੂਰ ਜਿਹੜਾ ਮਨੁੱਖ ਦੀ ਬਣਾਈ ਹੋਈ ਛੋਟੀ ਜਾਤ ਵਿੱਚ ਪੈਦਾ ਹੋ ਗਿਆ? ਬ੍ਰਾਹਮਣ ਆਪਦੇ ਆਪ ਨੂੰ ਬਹੁਤ ਉੱਚਾ ਮੰਨਦਾ ਅਤੇ ਉਹਦੇ ਤੋਂ ਇਲਾਵਾ ਉਹ ਸਾਰਿਆਂ ਨੂੰ ਹੀ ਨੀਵੀਂ ਜਾਤ ਦਾ ਮੰਨਦਾ। ਅੱਜ ਕੱਲ੍ਹ ਸਾਨੂੰ ਸਿੱਖਾਂ ਨੂੰ ਵੀ ਹਿੰਦੂ ਧਰਮ ਵਿੱਚ ਸ਼ਾਮਿਲ ਕਰਨ ਦਾ ਜ਼ੋਰ ਲੱਗਾ ਹੋਇਆ ਅਤੇ ਕੁਝ ਵਿਕਾਊ ਭੇਖਧਾਰੀ ਸਿੱਖ ਇਸ ਦਾ ਹਿੱਸਾ ਬਣੇ ਹੋਏ ਨੇ। ਉਹਨਾਂ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਸੁਣ ਲਓ, ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣ, ਕਹੋ ਕਬੀਰ ਇਹ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਖਜ਼ਮ ਪਛਾਨਾ। ਅਸੀਂ ਉਸ ਧਰਮ ਦਾ ਹਿੱਸਾ ਨਹੀਂ ਜੋ ਨਫ਼ਰਤ ਅਤੇ ਭੇਦਭਾਵ ਦੀ ਸਿੱਖਿਆ ਦਿੰਦਾ। ਸਭ ਵਿੱਚ ਉਸ ਮਾਲਕ ਦੀ ਜੋਤ ਹੈ, ਸਾਡਾ ਸਿਧਾਂਤ ਇੱਕੋ ਅਹੰਕਾਰ ਵਾਲਾ। ਇਸ ਲਈ ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਸਨੂੰ ਸਾਰੇ ਭਵਨਾਂ ਦੀ ਸੋਝੀ ਆ ਜਾਂਦੀ ਹੈ, ਉਸਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮਾਲਕ ਹਰ ਥਾਂ ਵਿਆਪਕ ਹੈ। ਫਿਰ ਉਹ ਕਿਸੇ ਨੂੰ ਭੇਦਭਾਵ ਦੀ ਨਿਗਾਹ ਨਾਲ ਨਹੀਂ ਵੇਖਦਾ। ਅੱਗੇ ਆ ਜੀ, ਮੰਨੇ ਮੂੰਹ ਝੋਟਾ ਨਾ ਖਾਏ। ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਹ ਮਨੁੱਖ ਮੂੰਹ 'ਤੇ ਵਿਕਾਰਾਂ ਦੀਆਂ ਸੱਟਾਂ ਨਹੀਂ ਖਾਂਦਾ। ਵਿਕਾਰਾਂ ਵਿੱਚ ਫਸ ਕੇ ਬੰਦਾ ਗੁਰੂ ਨਾਲੋਂ ਦੂਰੀ ਬਣਾ ਲੈਂਦਾ, ਪਰ ਗੁਰੂ ਦੀ ਗੱਲ ਮੰਨਣ ਕਰਕੇ ਗੁਰੂ ਸਾਨੂੰ ਇਹਨਾਂ ਤੋਂ ਬਚਾ ਲੈਂਦਾ। ਗੁਰੂ ਅਮਰਦਾਸ ਜੀ ਦਾ ਰਾਗ ਸੋਰਠ ਵਿੱਚ ਸ਼ਬਦ ਹੈ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ, ਅੰਧਾ ਜਗਤ ਅੰਧ ਵਰਤਾਰਾ, ਬਾਜ ਗੁਰੂ ਗੁਬਾਰਾ। ਇਸ ਸਰੀਰ ਵਿੱਚ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਪੰਜ ਚੋਰ ਵਸਦੇ ਨੇ, ਆਤਮਿਕ ਸੁੱਖ ਦੇਣ ਵਾਲਾ ਨਾਮ ਧਨ ਲੁੱਟਦੇ ਰਹਿੰਦੇ ਨੇ ਅਤੇ ਆਪਦੇ ਮਨ ਪਿੱਛੇ ਲੱਗਾ ਬੰਦਾ ਇਸ ਨੂੰ ਸਮਝ ਨਹੀਂ ਪਾਉਂਦਾ। ਜਦੋਂ ਬੰਦਾ ਆਪਦਾ ਸਭ ਕੁਝ ਲੁਟਾ ਕੇ ਦੁਖੀ ਹੁੰਦਾ ਤਾਂ ਉਸਦੀ ਕੋਈ ਸਹਾਇਤਾ ਨਹੀਂ ਕਰਦਾ। ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਜਗਤ ਅੰਨਿਆਂ ਵਾਲੀਆਂ ਕਰਤੂਤਾਂ ਕਰਦਾ। ਗੁਰੂ ਤੋਂ ਵਿਛੜ ਕੇ ਇਸ ਦੇ ਆਤਮਿਕ ਜੀਵਨ ਦੇ ਰਸਤੇ ਵਿੱਚ ਹਨੇਰਾ ਹੋਇਆ ਰਹਿੰਦਾ। ਇਸ ਲਈ ਗੁਰੂ ਦੀ ਗੱਲ ਮੰਨਣ ਵਾਲੇ ਮੂੰਹ 'ਤੇ ਵਿਕਾਰਾਂ ਦੀਆਂ ਚੋਟਾਂ ਨਹੀਂ ਖਾਂਦੇ। ਅੱਗੇ ਆ ਜੀ, ਮੰਨੇ ਜੰਮ ਕੇ ਸਾਥ ਨਾ ਜਾਏ। ਜੇਕਰ ਕੋਈ ਗੁਰੂ ਦੀ ਗੱਲ ਮੰਨ ਲਵੇ ਤਾਂ ਉਸਦਾ ਜਮਾਂ ਨਾਲ ਵਾਹ ਨਹੀਂ ਪੈਂਦਾ, ਭਾਵ ਕਿ ਉਹ ਹਰ ਰੋਜ਼ ਦੀ ਆਤਮਿਕ ਮੌਤ ਨਹੀਂ ਮਰਦਾ। ਬੰਦਾ ਇਸੇ ਜੀਵਨ ਵਿੱਚ ਹੀ ਲੱਖਾਂ ਵਾਰੀ ਜੰਮਦਾ ਤੇ ਮਰਦਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ ਦੋਹਰਿਓ ਫਿਰਤ ਹੈ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਰਵਿਦਾਸ ਸਾਹਿਬ ਕਹਿੰਦੇ ਕਿ ਮਾਇਆ ਦੇ ਮੋਹ ਵਿੱਚ ਫਸਿਆ ਦੇਖੋ, ਇਹ ਮਿੱਟੀ ਦਾ ਪੁਤਲਾ ਕਿਵੇਂ ਨੱਚ ਰਿਹਾ। ਮਾਇਆ ਨੂੰ ਹੀ ਚਾਰ ਚੁਫੇਰੇ ਲੱਭਦਾ, ਮਾਇਆ ਦੀਆਂ ਗੱਲਾਂ ਹੀ ਸੁਣਦਾ, ਮਾਇਆ ਕਮਾਉਣ ਦੀਆਂ ਗੱਲਾਂ ਹੀ ਕਰਦਾ, ਹਰ ਵੇਲੇ ਮਾਇਆ ਦੀ ਖਾਤਰ ਦੌੜਿਆ ਫਿਰਦਾ। ਜਦੋਂ ਇਸ ਨੂੰ ਕੁਝ ਧਨ ਮਿਲ ਜਾਂਦਾ ਤਾਂ ਹੰਕਾਰ ਕਰਨ ਲੱਗ ਪੈਂਦਾ, ਪਰ ਜਦੋਂ ਮਾਇਆ ਗਵਾਚ ਜਾਏ ਫਿਰ ਰੋਂਦਾ ਦੁਖੀ ਹੁੰਦਾ। ਇਸ ਸੰਸਾਰ ਰੂਪੀ ਮਾਇਆ ਵਿੱਚ ਫਸ ਕੇ ਬੰਦਾ ਹਰ ਰੋਜ਼ ਜੰਮ ਮਰ ਰਿਹਾ, ਹਰ ਰੋਜ਼ ਜਮਾਂ ਦੀ ਮਾਰ ਖਾਂਦਾ। ਭਗਤ ਕਬੀਰ ਜੀ ਦੀ ਸੁਣ ਲਓ, ਕਬੀਰਾ ਮਰਤਾ ਮਰਤਾ ਜਗ ਮੂਆ, ਮਰ ਪੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਇਹ ਕਬੀਰ ਮਰਦਾ ਮਰਦਾ ਉਂਝ ਤਾਂ ਸਾਰਾ ਸੰਸਾਰ ਮਰ ਰਿਹਾ, ਪਰ ਕਿਸੇ ਨੇ ਵੀ ਸੱਚੇ ਮਰਨ ਦੀ ਜਾਚ ਨਹੀਂ ਸਿੱਖੀ। ਜੋ ਮਨੁੱਖ ਇਸ ਤਰ੍ਹਾਂ ਦੀ ਸੱਚੀ ਮੌਤ ਮਰਦਾ, ਉਸ ਨੂੰ ਫਿਰ ਮਰਨਾ ਨਹੀਂ ਪੈਂਦਾ। ਇਸ ਲਈ ਜਿਹੜੇ ਗੁਰੂ ਦੀ ਗੱਲ ਮੰਨ ਲੈਂਦੇ ਨੇ, ਉਹ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਅੱਗੇ ਆ ਜੀ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਅਕਾਲ ਪੁਰਖ ਦਾ ਨਾਮ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਪਰ ਇਹ ਗੱਲ ਉਹੀ ਸਮਝ ਸਕਦਾ ਜਿਹੜਾ ਉਸ ਮਾਲਕ ਦੇ ਨਾਮ ਨੂੰ ਆਪਣੇ ਅੰਦਰ ਟਿਕਾ ਲਏ, ਉਸ ਮਾਲਕ ਨਾਲ ਪਿਆਰ ਪਾ ਲਏ। ਕੱਲ ਨੂੰ ਅਸੀਂ ਜਪਜੀ ਸਾਹਿਬ ਦੀ 14ਵੀਂ ਪੌੜੀ ਦੀ ਵਿਚਾਰ ਕਰਾਂਗੇ। ਬਾਕੀ ਕੋਈ ਵੀ ਸੁਝਾਅ ਤੁਸੀਂ ਕਮੈਂਟ ਕਰਕੇ ਦੇ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।